ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭ੍ਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਮਾਲਕ ਜੁਗੋ ਜੁਗੋ ਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨੇਤਾ ਪ੍ਰਤੀ ਦੇ ਨਿਯਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਇਕੱਤਰਿਤ ਹੋਏ। ਨੇਤਾ ਪ੍ਰਤੀ ਜਦੋਂ ਵੱਖ ਤੋਂ ਵੱਖ ਗੁਰੂ ਸਵਾਰੇ ਵਿਦਵਾਨਾਂ ਕੋਲੋਂ ਗੁਰਬਾਣੀ ਦੀ ਵਿਚਾਰ ਸੁਣੀ ਦੀ ਹੈ, ਮਨ ਬੜਾ ਆਨੰਦਿਤ ਹੁੰਦਾ ਹੈ, ਕਿਉਂਕਿ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਕੈ ਨਹੀਂ ਦੂਰੇ। ਗੁਰੂ ਸਾਗਰ ਹੈ ਔਰ ਸਾਗਰ ਰਤਨਾਂ ਨਾਲ ਭਰਪੂਰ ਹੈ। ਕਿਸੇ ਕੋਲ ਇੱਕ ਰਤਨ ਹੋਵੇ ਉਹ ਫੁੱਲਿਆ ਨਹੀਂ ਸਮਾਉਂਦਾ, ਕਿਸੇ ਕੋਲ ਇੱਕ ਕੀਮਤੀ ਮੋਤੀ ਹੋਵੇ ਉਹ ਫੁੱਲਿਆ ਨਹੀਂ ਸਮਾਉਂਦਾ। ਲੋਕਾਂ ਨੂੰ ਦੱਸਦਾ ਫਿਰਦਾ ਕਿ ਮੇਰੇ ਕੋਲ ਬੜਾ ਕੀਮਤੀ ਰਤਨ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਤਨਾਂ ਦੇ ਭੰਡਾਰ ਭਰੇ ਪਏ ਹਨ। ਤਾਂਹੀਓ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਫੁਰਮਾਇਆ, ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਨ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਈ। ਕਿਤਨਾ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ ਥੋੜ੍ਹਾ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਅਪਾਰ ਕਿਰਪਾ ਕੀਤੀ। ਸਾਨੂੰ ਕਿਸੇ ਦੰਭ, ਕਿਸੇ ਪਖੰਡ, ਕਿਸੇ ਕਰਮ ਕਾਂਡ ਵਿੱਚ ਨਹੀਂ ਵਸਾਇਆ। ਸਾਨੂੰ ਬਹੁਤ ਸੌਖਾ ਮਾਰਗ ਦੱਸਿਆ। ਉਹ ਮਾਰਗ ਸਿੱਖਣ ਵਾਸਤੇ, ਸਮਝਣ ਵਾਸਤੇ ਗੁਰੂ ਮਹਾਰਾਜ ਦੇ ਸਮੇਂ ਤੋਂ ਇਹ ਮਰਿਆਦਾ ਚਲੀ ਆਈ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ, ਸੰਗਤਾਂ ਨੇ ਉਹ ਦਿਨ ਬਹੁਤ ਹੀ ਖੁਸ਼ੀਆਂ ਮਨਾਈਆਂ। ਗੁਰੂ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ, ਮਹਾਰਾਜ ਇਹ ਕਿਰਪਾ ਤੁਸੀਂ ਕੀਤੀ ਹੈ ਸਾਡੇ ਕਲਯੁਗੀ ਜੀਵਾਂ ਲਈ, ਬਾਣੀ ਦਾ ਬੋਹਿਤ ਇਹ ਜਹਾਜ਼ ਬਣਾਇਆ, ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਇਹ ਵੀ ਮਾਰਗ ਦਰਸ਼ਨ ਕਰੋ ਕਿ ਅਸੀਂ ਇਸ ਤੋਂ ਲਾਹਾ ਕਿਵੇਂ ਲੈ ਸਕਦੇ ਹਾਂ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ, ਗੁਰੂ ਕੀ ਸਾਧ ਸੰਗਤ ਤਿੰਨ ਤਰੀਕੇ ਹਨ, ਇਸ ਖਜ਼ਾਨੇ ਨਾਲ ਜੁੜਨ ਦੇ ਅਤੇ ਲਾਹਾ ਲੈਣ ਦੇ। ਸਭ ਤੋਂ ਪਹਿਲਾ ਤਰੀਕਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਕਰੋ, ਸਹਿਜੇ ਸਹਿਜੇ ਕਰੋ, ਸਮਝ ਸਮਝ ਕੇ ਕਰੋ। ਦੂਜਾ ਤਰੀਕਾ ਹੈ ਗੁਰਬਾਣੀ ਨੂੰ ਕੀਰਤਨ ਰੂਪ ਉਚਾਰਨ ਕਰੋ ਅਤੇ ਸੁਣੋ। ਤੀਜਾ ਤਰੀਕਾ ਹੈ ਗੁਰਬਾਣੀ ਦੀ ਵਿਚਾਰ ਕਰੋ। ਸੰਗਤ ਨੇ ਬੜਾ ਧੰਨਵਾਦ ਕੀਤਾ, ਮਹਾਰਾਜ ਖਜ਼ਾਨਾ ਵੀ ਬਖਸ਼ਿਆ ਅਤੇ ਸਾਨੂੰ ਤਰੀਕੇ ਵੀ ਦੱਸ ਦਿੱਤੇ ਨੇ, ਇਹ ਵੀ ਕਿਰਪਾ ਕਰੋ ਕਿ ਇਹਨਾਂ ਤਰੀਕਿਆਂ ਦਾ ਮਹੱਤਵ ਵੀ ਸਮਝਾਓ ਵੀ ਕਿਹੜੇ ਤਰੀਕੇ ਦਾ ਕਿਤਨਾ ਲਾਭ ਹੈ, ਕਿਤਨਾ ਮਹੱਤਵ ਹੈ, ਕਿਤਨਾ ਫਲ ਹੈ। ਫਿਰ ਗੁਰੂ ਪਾਤਸ਼ਾਹ ਨੇ ਹੋਰ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਤੁਸੀਂ ਬਾਣੀ ਦਾ ਪਾਠ ਕਰੋਗੇ, ਇੱਕ ਮਨ ਇੱਕ ਜਿੱਤ ਹੋ ਕੇ ਇਕਾਂਤ ਵਿੱਚ ਬੈਠ ਕੇ, ਉਹਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ ਦਾ। ਜਿਵੇਂ ਖੇਤ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ, ਪਰ ਖੂਹ ਦਾ ਲਾਭ ਉਹਨਾਂ ਹੀ ਖੇਤਾਂ ਨੂੰ ਹੁੰਦਾ ਜਿਹਨਾਂ ਖੇਤਾਂ ਦੇ ਨੇੜੇ ਖੂਹ ਹੋਵੇ, ਜਾਂ ਜਿਹੜੇ ਖੇਤ ਖੂਹ ਦੇ ਨੇੜੇ ਹੋਣ। ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ। ਕਹਿੰਦੇ ਜਿਸ ਤਰ੍ਹਾਂ ਜਿਹੜਾ ਕੋਈ ਮਾਈ ਭਾਈ ਇੱਕ ਮਨ ਇੱਕ ਜਿੱਤ ਹੋ ਕੇ ਬਾਣੀ ਦਾ ਪਾਠ ਕਰੇਗਾ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਹਦੇ ਹਿਰਦੇ ਰੂਪੀ ਖੇਤ ਨੂੰ ਸਿੰਜੇਗੀ। ਕਹਿਣ ਲੱਗੇ ਹੁਣ ਸਮਝ ਆ ਗਈ। ਤੁਸੀਂ ਰੋਜ਼ ਕੋਈ ਨਿਤਨੇਮ ਕਰਦੇ ਹੋ, ਨਿਤਨੇਮ ਕਰਦੇ ਸਮੇਂ ਜੋ ਬਾਣੀ ਵਿੱਚੋਂ ਸਿੱਖਿਆ ਮਿਲਦੀ ਹੈ ਉਹ ਨਿਤਨੇਮ ਕਰਨ ਵਾਲੇ ਨੂੰ ਮਿਲਦੀ ਹੈ, ਪਰ ਜਦੋਂ ਬਾਣੀ ਦਾ ਕੀਰਤਨ ਕੀਤਾ ਜਾਂਦਾ ਇਹਦਾ ਲਾਭ ਪਹਿਲੇ ਨਾਲੋਂ ਜ਼ਿਆਦਾ ਹੈ। ਕਿਤਨਾ ਹੈ? ਜਿਤਨਾ ਮੀਂਹ ਦੇ ਪਾਣੀ ਦਾ। ਜਦੋਂ ਵਰਖਾ ਹੁੰਦੀ ਹੈ, ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦਾ। ਅਤੇ ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ, ਇਹਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੈ। ਇਸ ਲਈ ਨਹੀਂ ਕਿ ਮੈਂ ਕਥਾ ਕਰਾਂ, ਕੋਈ ਕਰੇ, ਕਿਉਂਕਿ ਬਾਣੀ ਦੀ ਵਿਚਾਰ ਕਰਨ ਦੇ ਨਾਲ ਬਾਣੀ ਦੀ ਇੱਕ ਇੱਕ ਅਲੱਗ ਮਾਤਰ ਸਮਝ ਆਉਂਦੀ ਹੈ, ਬਾਣੀ ਤੋਂ ਕੀ ਸਿੱਖਿਆ ਮਿਲ ਰਹੀ ਹੈ। ਤੋ ਅੱਜ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਰਾਮਕਲੀ ਰਾਗ ਵਿੱਚ ਜੋ ਸ਼ਬਦ ਬਖਸ਼ਿਸ਼ ਕੀਤਾ ਉਹਦਾ ਪਾਠ ਤੁਸੀਂ ਸੁਣ ਲਿਆ। ਹੁਣ ਆਓ ਇਹਦੀ ਵਿਚਾਰ ਕਰੀਏ, ਅਤੇ ਵਿਚਾਰ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰ ਲਓ, ਕਿਉਂਕਿ ਬਾਣੀ ਦਾ ਇਹ ਵੀ ਫਰਮਾਨ ਹੈ, ਉਹਦੇ ਭਾਂਡੇ ਕੱਛ ਨਾ ਸਮਾਵੇ, ਸੀਧੇ ਅੰਮ੍ਰਿਤ ਭਰੇ ਨਿਹਾਰ। ਤੁਸੀਂ ਸਮਝ ਗਏ ਹੋਵੋਗੇ, ਜੇ ਟੂਟੀ ਚੱਲਦੀ ਹੋਵੇ, ਨਲਕਾ ਚੱਲਦਾ ਹੋਵੇ ਅਤੇ ਬਰਤਨ ਉਲਟਾ ਕਰਕੇ ਰੱਖਦੇ ਹੋ, ਕਿਉਂ ਜੀ? ਟੂਟੀ ਦਾ ਦੋਸ਼ ਹੈ, ਨਲਕੇ ਦਾ ਦੋਸ਼ ਹੈ ਕਿ ਬਰਤਨ ਦਾ ਦੋਸ਼ ਹੈ? ਜਿਹੜਾ ਬਰਤਨ ਹੀ ਉਲਟਾ ਹੋਵੇਗਾ, ਭਾਵ ਜਿਹੜਾ ਗੁਰੂ ਸੰਗਤ ਵਿੱਚ ਬਹਿ ਕੇ ਆਪਣਾ ਧਿਆਨ ਕਿਸੇ ਹੋਰ ਪਾਸੇ ਲਾਈ ਰੱਖੇਗਾ ਉਹਨੂੰ ਕੋਈ ਸਮਝ ਨਹੀਂ ਆਵੇ। ਤੇ ਜਿਹੜਾ ਇੱਕ ਮਨ ਇੱਕ ਜਿੱਦ ਹੋ ਕੇ ਬਾਣੀ ਦੇ ਇੱਕ ਇੱਕ ਅੱਖਰ ਨੂੰ ਧਿਆਨ ਨਾਲ ਸੁਣੇਗਾ ਉਹਨੂੰ ਸਮਝ ਆਵੇਗੀ, ਉਹ ਆਨੰਦ ਹੋ ਜਾਏਗਾ। ਉਹਦੇ ਭਾਂਡੇ ਕੱਛ ਨਾ ਸਮਾਵੇ ਸੀਧੇ ਅੰਮ੍ਰਿਤ ਪਰੇ ਨਿਹਾਰ। ਆਓ ਆਪਣੇ ਆਪਣੇ ਮਨ ਰੂਪੀ ਬਰਤਨ ਨੂੰ ਸਿੱਧਾ ਕਰ ਲਓ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਉਸ ਨੂੰ ਧਿਆਨ ਨਾਲ ਸੁਣਨਾ ਕਰੀਏ। ਇੱਕ ਵਾਰੀ ਮਨ ਬਿਰਤੀਆਂ ਨੂੰ ਇਕਾਗਰ ਕਰੋ ਤੇ ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ।
ਰਾਗ ਰਾਮ ਕਲੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
ਜਪ ਗੋਬਿੰਦ ਗੋਪਾਲ ਲਾਲ।
ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰੋ ਤਾਂ ਜੋ ਇਹ ਮਨੁੱਖਾ ਜਨਮ ਸਫਲ ਹੋ ਜਾਏ। ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਭਰੀ। ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਬੜੀ ਨਿਮਰਤਾ ਨਾਲ ਕਿਹਾ, ਹੇ ਸਤਿਗੁਰੂ ਹੇ ਅਕਾਲ ਪੁਰਖ ਕਿਰਪਾ ਕਰੋ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ,
ਇਹ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖ, ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ।
ਕੁਝ ਪ੍ਰੇਮੀ ਤਾਂ ਮੇਰੀ ਪ੍ਰੇਰਨਾ ਨਾਲ ਕਹਿਣਗੇ, ਕੁਝ ਆਪਣੇ ਮਨੋਂ ਕਹਿਣਗੇ, ਪਰ ਯਾਦ ਰੱਖੋ ਉਹ ਸਤਿਗੁਰੂ ਬਿਨ ਬੋਲਿਆ ਸਭ ਕੁਝ ਅੰਤਰਜਾਮੀ ਹੈ। ਪਰ ਜਿਹੜੇ ਮਨ ਕਰਕੇ ਆਪ ਬੇਨਤੀ ਕਰਨਗੇ, ਹੇ ਵਾਹਿਗੁਰੂ ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ,
ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖ।
ਬਹੁਤ ਜਨਮ ਵਿਛੜੇ ਤੇ ਮਾਦੋ, ਬਹੁਤ ਜਨਮ ਵਿਛੜੇ ਤੇ ਮਾਦੋ,
ਬਹੁਤ ਜਨਮ ਵਿਛੜੇ ਥੇ ਮਾਦੋ, ਬਹੁਤ ਜਨਮ ਵਿਛੜੇ ਥੇ ਮਾਦੋ,
ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ
ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ।
ਲਓ ਗੁਰੂ ਪਾਤਸ਼ਾਹ ਕਿਰਪਾ ਕਰਨ ਲੱਗੇ ਹਨ, ਆਖਿਆ ਜੇ ਤੁਸੀਂ ਆਪਣਾ ਮਨੁੱਖਾ ਜਨਮ ਸਫਲ ਕਰਨਾ ਫਿਰ ਕਿਸੇ ਕਰਮ ਕਾਂਡ ਵਿੱਚ ਨਾ ਫਸਿਓ, ਕਿਉਂਕਿ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ, ਸਹਿਸਹਿ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਸਹਿਜ ਕੀ ਹੈ? ਜਿਹਨੂੰ ਅਸੀਂ ਆਤਮਕ ਅਡੋਲਤਾ ਕਹਿੰਦੇ, ਜਿਹਦੇ ਵਿੱਚ ਭਟਕਣਾ ਤੋਂ ਰਹਿਤ ਅਵਸਥਾ ਬਣ ਜਾਂਦੀ ਹੈ। ਤਾਂ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ, ਆਖਿਆ ਪਰਮਾਤਮਾ ਨਾਲ ਜੁੜਨ ਵਾਸਤੇ ਨਾ ਭਗਵੇ ਕੱਪੜੇ ਪਾਉਣ ਦੀ ਲੋੜ ਹੈ, ਨਾ ਕੇਸਾਂ ਦੀਆਂ ਜਟਾਵਾਂ ਬਣਾਉਣ ਦੀ ਲੋੜ ਹੈ, ਨਾ ਘਰ ਛੱਡ ਕੇ ਜੰਗਲ ਜਾਣ ਦੀ ਲੋੜ ਹੈ। ਫਿਰ ਕੀ ਕਰਨਾ? ਯੋਗ ਨਾ ਭਗਵੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਐ ਸਤਿਗੁਰ ਕੇ ਉਪਦੇਸ਼। ਤਾਂ ਫਿਰ ਗੁਰੂ ਦਾ ਉਪਦੇਸ਼ ਕੀ ਹੈ? ਸ਼ਬਦ ਦੀ ਪਹਿਲੀ ਪੰਕਤੀ ਫਿਰ ਪੜ੍ਹ ਦਿਓ ਜੀ।
ਜਪ ਗੋਬਿੰਦ ਗੋਪਾਲ ਲਾਲ,
ਕੋਈ ਅੱਖਰੀ ਅਰਥ ਔਖੇ ਨਹੀਂ। ਹਾਂ, ਪਹਿਲਾ ਅੱਖਰ ਆਇਆ ਜਪ। ਬੜੀ ਗੁਰੂ ਦੀ ਕਿਰਪਾ ਹੈ, ਇਸ ਸਥਾਨ ਤੋਂ ਵਿਚਾਰ ਕਰਨ ਕਰਕੇ ਸਾਰੇ ਸੰਸਾਰ ਦੇ ਅੰਦਰ ਗੁਰਬਾਣੀ ਦੀਆਂ ਲਗਾਂ ਮਾਤਰਾਂ ਦਾ ਮਹੱਤਵ ਸਮਝਣ ਦੀ ਜਗਿਆਸਾ ਪੈਦਾ ਹੋਈ। ਕੋਈ ਕਿਸੇ ਨਾਲ ਟਕਰਾਓ ਨਹੀਂ। ਮੈਂ ਵੀ ਜਦੋਂ ਸੰਤਾਂ ਕੋਲ ਪੜ੍ਹਦਾ ਸੀ 1953 ਵਿੱਚ, ਸੰਤ ਤੇਜਾ ਸਿੰਘ ਜੀ WMA ਮਸਤੂਆਣੇ ਵਾਲਿਆਂ, ਕੋਈ ਵਿਆਕਰਨ ਦਾ ਪਤਾ ਨਹੀਂ ਸੀ, ਕੋਈ ਲਗ ਮਾਤਰ ਦੀ ਸੋਝੀ ਨਹੀਂ ਸੀ। ਪਾਠ ਪਹਿਲਾਂ ਵੀ ਕਰਨਾ ਆਉਂਦਾ ਸੀ, ਪਾਠ ਉੱਥੇ ਵੀ ਸਿੱਖਿਆ। ਪਰ ਜਦੋਂ ਦੀ ਇਹ ਸਮਝ ਆਈ ਹੈ ਕਿ ਗੁਰਬਾਣੀ ਵਿੱਚ ਜਪ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਜਪ ਹੈ ਪੱਪੇ ਨੂੰ ਔਂਕੜ ਨਾਲ, ਜਿਹੜਾ ਰੋਜ਼ ਤੁਸੀਂ ਗੁਰਪ੍ਰਸਾਦ ਤੋਂ ਬਾਅਦ ਪੜ੍ਹਦੇ ਹੋ ਜਪ। ਇੱਕ ਜਪ ਆਉਂਦਾ ਪੱਪੇ ਔਂਕੜ ਰਹਿਤ, ਅਸੰਖ ਜਪ ਅਸੰਖ ਭਾਉ। ਇੱਕ ਜਪ ਆਉਂਦਾ ਪੱਪੇ ਨੂੰ ਸਿਆਰੀ ਨਾਲ, ਉਚਾਰਨ ਤਿੰਨਾਂ ਦਾ ਜਪ ਹੈ। ਜਿਹੜਾ ਜਪ ਪੱਪੇ ਨੂੰ ਔਂਕੜ ਵਾਲਾ ਹੈ ਉਹ ਨਾਉਨ ਪੁਲਿੰਗ ਇੱਕ ਵਚਨ ਬਾਣੀ ਦਾ ਨਾਮ ਹੈ। ਜਿਹੜਾ ਜਪ ਪੱਪਾ ਮੁਕਦਾ ਉਹ ਪਲੂਰਲ ਬਹੁ ਵਚਨ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾ। ਇੱਥੇ ਜਿਹੜਾ ਜਪ ਆਇਆ ਹੈ ਇਹਦੇ ਪੱਪੇ ਨੂੰ ਸਿਆਰੀ ਲੱਗੀ, ਇਹ ਅਰਥਾਂ ਵਾਸਤੇ ਹੈ। ਉਚਾਰਨ ਨਹੀਂ ਕੀਤਾ ਭਾਈ ਸਾਹਿਬ ਨੇ, ਕਰ ਵੀ ਨਹੀਂ ਸਕਦਾ। ਜਪ ਗੋਬਿੰਦ ਗੋਪਾਲ ਲਾਲ, ਇਹ ਪਰਮਾਤਮਾ ਦੇ ਨਾਮ ਹਨ। ਨਾਵਾਂ 'ਤੇ ਕੋਈ ਝਗੜਾ ਨਹੀਂ, ਕਿਉਂਕਿ ਕਿਰਤਮ ਨਾਮ ਕਠੇ ਤੇਰੇ ਜੇਬ, ਹੇ ਵਾਹਿਗੁਰੂ ਇਹ ਤੇਰੇ ਸਾਰੇ ਕਿਰਤਮ ਨਾਮ ਹਨ। ਜੋ ਜੋ ਤੂੰ ਕੀਤਾ ਉਸਦਾ ਨਾਮ ਪੈ ਗਿਆ। ਗੋਬਿੰਦ ਸਾਰੀ ਸ੍ਰਿਸ਼ਟੀ ਦੀ ਰਾਖੀ ਕਰਨ ਵਾਲਾ, ਇਹ ਅੱਖਰ ਦੋ ਰੂਪਾਂ ਵਿੱਚ ਆਵੇਗਾ, ਗੋਬਿੰਦ ਵੀ ਆਏਗਾ ਗੋਬਿੰਦ ਵੀ ਆਏਗਾ। ਜਿੱਥੇ ਹੋੜਾ ਹੋਵੇ ਉੱਥੇ ਗੋਬਿੰਦ ਬੋਲਣਾ, ਜਿੱਥੇ ਔਂਕੜ ਹੋਵੇ ਉੱਥੇ ਗੋਬਿੰਦ ਬੋਲਣਾ, ਜਿੱਥੇ ਗੋਪਾਲ ਹੋਵੇ ਹੋੜੇ ਨਾਲ ਉਹਨੂੰ ਗੋਪਾਲ ਬੋਲਣਾ, ਜਿੱਥੇ ਔਂਕੜ ਹੋਵੇ ਉੱਥੇ ਮਾਤਰਾ ਘਟਾਈਏ ਗੋਪਾਲ ਬੋਲਣਾ। ਲਓ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰੇ ਹੋ, ਜੇ ਤੁਸੀਂ ਆਪਣਾ ਮਨੁੱਖਾ ਜਨਮ ਸਫਲ ਕਰਨਾ, ਜੇ ਤੁਸੀਂ ਆਪਣੇ ਜੀਵਨ ਨੂੰ ਸਫਲ ਬਣਾਉਣਾ ਤਾਂ ਫਿਰ ਆਹ ਕੰਮ ਕਰਿਆ ਕਰੋ। ਜਪ ਗੋਬਿੰਦ ਗੋਪਾਲ ਲਾਲ, ਜਪ ਗੋਬਿੰਦ ਗੋਪਾਲ ਲਾਲ,
ਜਪ ਗੋਬਿੰਦ ਗੋਪਾਲ ਲਾਲ, ਜਪ ਗੋਬਿੰਦ ਗੋਪਾਲ ਲਾਲ।
ਗੋਬਿੰਦ ਜੋ ਸਾਰੀ ਸ੍ਰਿਸ਼ਟੀ ਦਾ ਰਕਸ਼ਕ, ਗੋਪਾਲ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਲਾਲ ਜਿਹੜੀ ਚੀਜ਼ ਬਹੁਤ ਪਿਆਰੀ ਹੋਵੇ ਨਾ। ਆਹ ਮੇਰੀਆਂ ਭੈਣਾਂ ਬੈਠੀਆਂ ਨੇ, ਆਪਣੇ ਪੁੱਤਰ ਨੂੰ ਲਾਲ ਕਹਿਣਗੀਆਂ, ਆਪਣੇ ਭਰਾ ਨੂੰ ਲਾਲ ਕਹਿਣਗੀਆਂ। ਲਾਲ ਦਾ ਮਤਲਬ ਪਿਆਰਾ। ਆਖਿਆ ਜਪ ਗੋਬਿੰਦ ਗੋਪਾਲ ਲਾਲ, ਉਹਦਾ ਸਿਮਰਨ ਕਰਿਆ ਕਰੋ। ਫਿਰ ਲੋਕ ਆਖਣਗੇ ਜੀ ਕਿੰਨੀ ਵਾਰੀ ਕਰੀਏ? ਬਈ ਗੁਰੂ ਸਾਹਿਬ ਤੇ ਕਹਿੰਦੇ ਨੇ ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ,
ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ।
ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ,
ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ।
ਵਿਆਖਿਆ ਕਰਨ ਦੀ ਮੈਨੂੰ ਕੋਈ ਲੋੜ ਨਹੀਂ, ਕਿਉਂਕਿ ਤੁਸੀਂ ਬਾਣੀ ਸੁਣਨ ਵਾਲੇ ਪੜ੍ਹਨ ਵਾਲੇ ਤੁਹਾਨੂੰ ਸਮਝ ਆ ਗਈ। ਪਾਤਸ਼ਾਹ ਨੇ ਕਿਹਾ ਗਿਣਤੀਆਂ ਮਿਣਤੀਆਂ ਨਾ ਕਰੋ, ਨਾ ਸਵੇਰ ਨਾ ਸ਼ਾਮ ਨਾ ਦੁਪਹਿਰ ਨਾ ਹੋਰ ਕੋਈ ਵੇਲਾ, ਉਠਤ ਬੈਠਤ ਸੋਵਤ ਧਿਆਈ, ਹਰ ਵੇਲੇ ਜਪੋ ਤੇ ਮਾਰਗ ਚਲਤ ਹਰੇ ਹਰ ਗਾਈ। ਬਸ ਉਸਦਾ ਸਿਮਰਨ ਕਰੋ। ਫਿਰ ਕਈ ਪੁੱਛਣਗੇ ਜੀ ਇਹਦਾ ਕੀ ਲਾਭ ਹੋਵੇਗਾ, ਕਿਉਂਕਿ ਸਾਡਾ ਸੁਭਾਅ ਹੈ। ਡਾਕਟਰ ਦਵਾਈ ਦੇਵੇ ਅਸੀਂ ਨਾ ਜੀ, ਡਾਕਟਰ ਸਾਹਿਬ ਇਹ ਕੀ ਫਾਇਦਾ ਕਰੇਗੀ। ਮਾਂ ਚੀਜ਼ ਦੇਵੇ ਬੱਚੇ ਨੂੰ ਕੰਮ, ਬੱਚੇ ਨੂੰ ਬੱਚਾ ਕਹਿੰਦਾ ਮਾਂ ਮੈਨੂੰ ਕੀ ਮਿਲੇਗਾ, ਇਹ ਸਾਡਾ ਸੁਭਾਅ ਹੈ। ਫਿਰ ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਇਹਦਾ ਜਵਾਬ ਦਿੰਦੇ, ਜੇ ਤੁਸੀਂ ਗੋਬਿੰਦ ਗੋਪਾਲ ਲਾਲ ਦਾ ਸਿਮਰਨ ਕਰੋਗੇ ਫਿਰ ਕੀ ਹੋਵੇਗਾ।
ਰਾਮ ਨਾਮ ਸਿਮਰ ਤੂੰ ਜੀਵ ਹੈ, ਫਿਰ ਨਾ ਖਾਈ ਮਹਾਕਾਲ।
ਆਖਿਆ ਜੇ ਤੂੰ ਰਾਮ ਦੇ ਨਾਮ ਨੂੰ ਸਿਮਰੇਗਾ, ਸਿਮਰ ਦੇ ਰਾਰੇ ਨੂੰ ਤਿਆਰੀ ਹੈ, ਸਿਮਰੇਗਾ ਫਿਰ ਨਾ ਖਾਈ ਮਹਾਕਾਲ। ਇਹ ਕਾਲ ਤੇ ਮਹਾਕਾਲ ਦੋ ਬਣ ਗਏ। ਇੱਕ ਤੇ ਹੈ ਕਾਲ, ਜਦੋਂ ਸਰੀਰ ਦੀ ਮ੍ਰਿਤੂ ਹੁੰਦੀ ਹੈ ਉਹਨੂੰ ਕਾਲ ਕਹਿੰਦੇ। ਇੱਕ ਮਹਾਂਕਾਲ ਹੈ, ਮਹਾਂਕਾਲ ਹੈ ਜਿਹੜਾ ਆਤਮਕ ਜੀਵਨ ਵੱਲੋਂ ਮਰ ਜਾਣਾ। ਕਈ ਬੰਦੇ ਜਿਉਂਦੇ ਵੀ ਮਰੇ ਹੋਏ ਨੇ, ਉਹ ਤੁਰੇ ਫਿਰਦੇ ਨੇ ਪਰ ਅਸਲ ਵਿੱਚ ਅੰਦਰੋਂ ਮਰੇ ਹੋਏ ਨੇ। ਮਹਾਰਾਜ ਕਹਿੰਦੇ ਨੇ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਫਿਰ ਤੈਨੂੰ ਆਤਮਕ ਮੌਤ ਨਹੀਂ ਆਵੇਗੀ, ਤੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ, ਹਰ ਵੇਲੇ ਤੂੰ ਪ੍ਰਸੰਨ ਚਿੱਤ ਰਹੇਗਾ ਤੇ ਤੈਨੂੰ ਵਾਹਿਗੁਰੂ ਦੇ ਕੀਤੇ ਹੋਏ ਤੇ ਕਦੇ ਕੋਈ ਕਿੰਤੂ ਪਰੰਤੂ ਨਹੀਂ ਹੋਵੇਗਾ। ਆਹ ਜਿਹੜਾ ਸਾਡੇ ਚਾਰ ਅਸੂਲ ਨੇ ਨਾ, ਬਈ ਸੇਵਾ, ਸਿਮਰਨ ਤੇ ਚੜ੍ਹਦੀ ਕਲਾ, ਇਹ ਚੜ੍ਹਦੀ ਕਲਾ ਫਿਰ ਤੈਨੂੰ ਪ੍ਰਾਪਤ ਹੋ ਜਾਏਗੀ, ਫਿਰ ਨਾ ਖਾਈ ਮਹਾਂਕਾਲ, ਫਿਰ ਤੈਨੂੰ ਸਮਝ ਆ ਜਾਏਗੀ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਜੋ ਤੁਦ ਭਾਵੈ ਸਾਈ ਬਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਹੈ ਪਹਿਲਾ ਪਦ ਰਹਾਉ ਦੀ ਪੰਗਤੀ, ਇਹਨੂੰ ਯਾਦ ਰੱਖੋ। ਗੁਰੂ ਪਾਤਸ਼ਾਹ ਨੇ ਸੌਖਾ ਜਿਹਾ ਤਰੀਕਾ ਦੱਸਿਆ, ਭਾਈ ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਤੈਨੂੰ ਉਹ ਜੀਵਨ ਮਿਲੇਗਾ ਜਿੱਥੋਂ ਤੈਨੂੰ ਕਦੇ ਵੀ ਮਹਾਂਕਾਲ, ਉਹ ਜਿਹੜੀ ਆਤਮਕ ਡਾਵਾਂ ਡੋਲਤ ਹੈ, ਉਹ ਖਤਮ ਹੋ ਜਾਏਗੀ।
ਰਹਾਓ ਕੋਟ ਜਨਮ ਭ੍ਰਮ 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 ਆਇਓ।
ਹੁਣ ਸਤਸੰਗ ਇੱਥੇ ਕੋਟ ਆਇਆ, ਦਾਸ ਕਈ ਵਾਰੀ ਦੱਸਦਾ ਤੇ ਜਿਹੜੇ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਨੇ ਉਹਨਾਂ ਦੇ ਫੋਨ ਵੀ ਆਉਂਦੇ ਨੇ, ਉਹ ਕਹਿੰਦੇ ਸਾਨੂੰ ਹੁਣ ਸਮਝ ਆਉਣ ਲੱਗ ਪਈ, ਸ਼ੁਕਰ ਹੈ। ਕੋਟ ਅੱਖਰ ਦੋ ਤਿੰਨ ਰੂਪਾਂ ਵਿੱਚ ਹੈ, ਇੱਕ ਤਾਂ ਕੋਟ ਹੈ ਟੈਂਕੇ ਨੂੰ ਸਿਆਰੀ ਨਾਲ, ਇੱਕ ਕੋਟ ਹੈ ਟੈਂਕੇ ਨੂੰ ਔਂਕੜ ਨਾਲ, ਇੱਕ ਕੋਟ ਹੈ ਟੈਂਕਾ ਮੁਕਤਾ। ਮੈਂ ਆਮ ਤੌਰ 'ਤੇ ਜਦੋਂ ਕਿਸੇ ਵਿਦਿਆਰਥੀ ਨੂੰ ਪੜ੍ਹਾਵਾਂ ਤੇ ਮੈਂ ਦੋ ਪੰਕਤੀਆਂ ਲਿਖਾਉਣਾ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਬਿਰਲਾ ਬੂਝੇ ਕੋਏ। ਹੁਣ ਮੈਂ ਤਿੰਨ ਵਾਰੀ ਆਹਰ ਕਿਹਾ ਹੈਗਾ, ਤੁਹਾਡੇ ਮੋਬਾਈਲ ਵਿੱਚ ਆਈ ਗ੍ਰੰਥ ਹੋਵੇਗਾ, ਤੁਸੀਂ ਘਰ ਜਾ ਕੇ ਪੋਥੀ ਤੋਂ ਵੇਖ ਸਕਦੇ ਹੋ। ਆਹਰ ਸਭ ਕਰਦਾ ਫਿਰੈ, ਇੱਥੇ ਆਹਰ ਦਾ ਰਾਦਾ ਮੁਕਤਾ ਹੈ, ਆਹਰ ਇੱਕ ਨਾ ਹੋਏ, ਇੱਥੇ ਆਹਰ ਦੇ ਨਾਰੇ ਨੂੰ ਔਂਕੜ ਹੈ, ਨਾਲ ਇੱਕ ਵੀ ਆ ਗਿਆ। ਨਾਨਕ ਜਿਤ ਆਹਰ ਜਗ ਉਧਰ ਹੈ, ਇਸ ਆਹਰ ਦੇ ਨਾਰੇ ਨੂੰ ਸਿਆਰੀ ਹੈ, ਨਾ ਉੱਥੇ ਔਂਕੜ ਬੋਲਿਆ ਨਾ ਉੱਥੇ ਸਿਆਰੀ ਬੋਲੀ ਹੈ, ਇਹ ਅਰਥਾਂ ਵਾਸਤੇ ਹੈ। ਪਾਤਸ਼ਾਹ ਕਹਿੰਦੇ ਨੇ ਬੰਦਾ ਬੜੇ ਧੰਦੇ ਕਰਦਾ ਸਵੇਰ ਤੋਂ ਸ਼ਾਮ ਤੱਕ, ਆਹਰ ਸਭ ਕਰਦਾ ਪਿਆ, ਆਹਰ ਇੱਕ ਨਾ ਹੋਏ, ਇੱਕ ਪਰਮਾਤਮਾ ਦੇ ਸਿਮਰਨ ਵਾਲਾ ਆਹਰ ਨਹੀਂ ਹੁੰਦਾ। ਨਾਨਕ ਜਿਤ ਆਹਰ ਜਗ ਉਧਰੈ, ਬਿਰਲਾ ਬੂਝੇ ਕੋਏ। ਤੋ ਇੱਥੇ ਕੋਟ ਦੇ ਟੈਂਕੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਕਰੋੜਾਂ ਜਨਮ ਭ੍ਰਮ 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 ਆਇਓ। ਹੁਣ ਭ੍ਰਮ ਵੀ, ਭ੍ਰਮ ਦੇ ਮੰਮੇ ਨੂੰ ਔਂਕੜ ਵੀ ਆਉਂਦਾ, ਪਰ ਇੱਥੇ ਭ੍ਰਮ ਦੇ ਮੰਮੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਪਟਕ 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 ਗਿਆ ਕਰੋੜਾਂ ਜੂਨੀਆਂ ਵਿੱਚ। ਸਤਸੰਗਤ 84 ਲੱਖ ਜੂਨੀ ਹੈ, ਸਭ ਪਤਾ ਤੁਹਾਨੂੰ, ਲੱਖ 84 ਜੋਨ ਸਮਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਰਵੇ। ਇਹ ਸਾਡੇ ਲਈ ਵਾਰਨਿੰਗ ਵੀ ਹੈ, ਕੋਟ ਜਨਮ ਭ੍ਰਮ 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 ਆਇਓ, ਬੜੇ ਭਾਗ ਸਾਧ ਸੰਗ ਪਾਇਓ। ਜੇ ਬਹੁਤ ਉੱਤਮ ਕਰਮ ਹੋਣ ਫਿਰ ਇਹ ਗੁਰੂ ਦੀ ਸੰਗਤ ਮਿਲ, ਤੇ ਜਿਹਨੂੰ ਗੁਰੂ ਦੀ ਸੰਗਤ ਮਿਲ ਜਾਏ ਉਹ ਸੁੱਤਾ ਹੋਇਆ ਜਾਗ ਪੈਂਦਾ, ਉਹਨੂੰ ਹੋਸ਼ ਆ ਜਾਂਦੀ ਹੈ। ਇਸੇ ਲਈ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਬਹੁਤ ਜ਼ਰੂਰੀ ਹੈ, ਗੁਰੂ ਦੀ ਸੰਗਤ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਵੱਡ ਭਾਗੀ ਹਰ ਸੰਗਤ ਪਾਵੇਂ, ਵੱਡ ਭਾਗੀ ਹਰ ਸੰਗਤ ਪਾਵੇਂ,
ਵੱਡ ਭਾਗੀ ਹਰ ਸੰਗਤ ਪਾਵੇ, ਵੱਡ ਭਾਗੀ ਹਰ ਸੰਗਤ ਪਾਵੇ,
ਭਾਗਹੀਨ ਭ੍ਰਮ ਚੋਟਾਂ ਖਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ,
ਭਾਗਹੀਨ ਭ੍ਰਮ ਚੋਟਾਂ ਖਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ,
ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਭਾਗਾਂ ਸਤਸੰਗ ਨਾ ਲੱਭੈ,
ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਭਾਗਾਂ ਸਤਸੰਗ ਨਾ ਲੱਭੈ,
ਬਿਨ ਸੰਗਤ ਮੈਲ ਭਰੀ ਜੈ ਜਿਉ, ਬਿਨ ਸੰਗਤ ਮੈਲ ਭਰੀ ਜੈ ਜਿਉ,
ਬਿਨ ਸੰਗਤ ਮੈਲ ਭਰੀ ਜੈ ਜਿਉ, ਸੰਗਤ ਮੈਲ ਭਰੀ ਜੈ ਜਿਉ।
ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕਿ ਜੈਸੀ ਸੰਗਤ ਵੈਸੀ ਰੰਗਤ, ਗੁਰਬਾਣੀ ਵਿੱਚ ਪਾਤਸ਼ਾਹ ਨੇ ਕਿਹਾ ਉਤਮ ਸੰਗਤ ਉਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਤੋ ਅਗਲੀ ਪੰਕਤੀ ਚ ਪਾਤਸ਼ਾਹ ਦੇ ਬੜੇ ਭਾਗ, ਬਹੁਤ ਵੱਡੇ ਭਾਗ ਹੋਣ ਤੇ ਸਾਧ ਸੰਗ ਪਾਏ, ਤੇ ਸਾਧ ਸੰਗਤ ਵਿੱਚੋਂ ਫਿਰ ਆਹ ਸਿੱਖਿਆ ਮਿਲਦੀ ਹੈ ਜਿਹੜੀ ਆਪਾਂ ਸੁਣ ਰਹੇ ਹਾਂ। ਗੁਰੂ ਘਰ ਵਿੱਚ ਬਹੁਤ ਆਏ ਨੇ, ਕੋਈ ਕਮਰਿਆਂ ਵਿੱਚ ਬੈਠੇ ਨੇ, ਕੋਈ ਸੱਜੇ ਖੱਬੇ ਫਿਰ ਰਹੇ ਨੇ, ਪਰ ਜਿਹੜੇ ਗੁਰੂ ਸੰਗਤ ਵਿੱਚ ਆਏ ਨੇ ਉਹਨਾਂ ਨੂੰ ਇਹ ਗੁਰੂ ਕਾ ਉਪਦੇਸ਼ ਪ੍ਰਾਪਤ ਹੋਇਆ। ਲਓ ਅਖੀਰ ਵਿੱਚ ਪਾਤਸ਼ਾਹ ਫਰਮਾਉਂਦੇ ਹਨ,
ਵੱਡੇ ਭਾਗ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀ ਉਧਾਰ।
ਲਓ ਇਹ ਨਿਚੋੜ ਹੈ, ਤਤ ਹੈ, ਬਿਨ ਗੁਰ ਪੂਰੇ ਨਾਹੀ ਉਧਾਰ। ਉਧਾਰ ਦਾ ਮਤਲਬ ਹੈ ਸੰਸਾਰ ਤੋਂ ਤਰ ਜਾਣਾ, ਸਮੁੰਦਰ ਤੋਂ ਤਰ ਜਾਣਾ, ਮਨੁੱਖਾ ਜਨਮ ਸਫਲ ਕਰ ਲੈਣਾ। ਆਖਿਆ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਤਬ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਬ ਨਲ ਕਹੇ, ਜਿਨ ਗੁਰੂ ਨਾ ਦੇਖਿਓ ਨੌ ਕੀਓ ਤੇ ਅਕਥ ਸੰਤਾ। ਰੋਜ਼ ਪੜ੍ਹਦੇ ਹਾਂ ਅਸਾਂ ਕੀ ਵਾਰ ਵਿੱਚ, ਜੇ 100 ਚੰਦਾ ਉਗਵੇ, ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤਾਂ ਗੱਲ ਨਿਚੋੜ ਦੀ ਇਹ ਹੈ, ਬਿਨ ਗੁਰ ਪੂਰੇ ਨਾਹੀ ਉਧਾਰ। ਬਿਨਾਂ ਪੂਰੇ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਤੋਂ ਕਦੇ ਵੀ ਉਧਾਰ, ਕਦੇ ਵੀ ਬੰਦਾ ਤਰ ਨਹੀਂ ਸਕਦਾ।
ਬਾਬਾ ਨਾਨਕ ਆਖੈ ਇਹੋ ਵਿਚਾਰ।
ਹੁਣ ਸਤਸੰਗਤ ਨਿਯਮ ਦੇ ਮੁਤਾਬਕ ਅਸੀਂ ਇਹਨੂੰ ਬਾਬਾ ਨਾਨਕ ਨਹੀਂ ਕਹਿ ਸਕਦੇ। ਤੁਸੀਂ ਆਖੋਗੇ ਕਿਉਂ? ਕਿਉਂਕਿ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਗੁਰਬਾਣੀ ਵਿੱਚ ਨਾਨਕ ਵੀ ਤਿੰਨ ਰੂਪਾਂ ਵਿੱਚ ਆਉਂਦਾ, ਨਾਨਕ ਕੱਕਾ ਮੁਕਤਾ ਵੀ ਆਉਂਦਾ, ਨਾਨਕ ਕੱਕੇ ਨੂੰ ਔਂਕੜ ਵੀ ਆਉਂਦਾ, ਨਾਨਕ ਕੱਕੇ ਨੂੰ ਸਿਆਰੀ ਨਾਲ ਵੀ ਆਉਂਦਾ। ਹੁਣ ਇਹ ਫਰਕ ਕੀ ਹੈ? ਜਿੱਥੇ ਤੇ ਨਾਨਕ ਕੱਕਾ ਮੁਕਤਾ ਹੈ ਉਹ ਹੈ ਕਵੀ ਦੀ ਮੋਹਰ ਛਾਪ, ਬਾਣੀ ਪਹਿਲੇ ਗੁਰੂ ਜੀ ਦੀ ਹੋਵੇ, ਦੂਜੇ ਤੀਜੇ ਚੌਥੇ ਪੰਜਵੇਂ ਨੌਵੇਂ, ਛੇ ਗੁਰੂ ਸਾਹਿਬਾਨ ਦੀ ਬਾਣੀ ਹੈ, ਮੋਰ ਹਮੇਸ਼ਾ ਨਾਨਕ ਦੀ ਆਏ। ਉੱਥੇ ਨਾਨਕ ਦਾ ਕੱਕਾ ਮੁਕਤਾ ਹੋਇਆ, ਉੱਥੇ ਰੁਕ ਜਾਓ, ਪਰ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ, ਉੱਥੇ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ। ਤੁਸੀਂ ਸਾਰੇ ਜਪਜੀ ਸਾਹਿਬ ਪੜ੍ਹਦੇ ਹੋ, ਤੁਸੀਂ ਆਖੋਗੇ ਹਾਂਜੀ ਪੜ੍ਹਦੇ। ਜੇ ਮੈਂ ਪੁੱਛ ਲਵਾਂ ਕਿ ਜਪਜੀ ਸਾਹਿਬ ਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਉਂਦਾ? ਬਹੁਤ ਵਿਰਲਿਆਂ ਨੂੰ ਪਤਾ ਹੈ, ਹਾਂ ਜਿਹੜੇ ਧਿਆਨ ਦਿੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ। ਸਾਰੇ ਜਪਜੀ ਸਾਹਿਬ ਦੇ ਅੰਦਰ ਦੋ ਵਾਰੀ ਆਉਂਦਾ ਨਾਨਕ ਕੱਕੇ ਨੂੰ ਔਂਕੜ ਵਾਲਾ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰੇ, ਅੱਜ ਹੀ ਜਾ ਕੇ ਦੇਖਿਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਬਾਣੀ ਦੀਆਂ ਲਗਾਂ ਮਾਤਰਾਂ ਦੀ ਵਿਲੱਖਣਤਾ ਕੀ ਹੈ। ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਉਹ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ, ਉਹ ਕਿਸੇ ਨੂੰ ਨੀਚ ਨਹੀਂ ਕਹਿੰਦੇ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਬਣੀ ਕਾਲ। ਤੇ ਇੱਕ ਆਉਂਦਾ ਨਾਨਕ ਕਿਆ ਵਿਚਾਰੇ, ਨਾਨਕ ਕੀ ਵਿਚਾਰ ਕਰ ਸਕਦਾ। ਤੋ ਇੱਥੇ ਹੈ ਬਾਬਾ ਨਾਨਕ ਆਖੈ ਇਹ ਵਿਚਾਰ। ਹੇ ਭਾਈ ਨਾਨਕ ਜੀ ਕਹਿੰਦੇ ਨੇ, ਮੈਂ ਇਹ ਵਿਚਾਰ ਤੁਹਾਨੂੰ ਦੱਸ ਰਿਹਾ, ਬਿਨ ਗੁਰ ਪੂਰੇ ਨਾਹੀਂ ਉਧਾਰ, ਬਿਨ ਗੁਰ ਪੂਰੇ ਨਾਹੀਂ ਉਧਾਰ,
ਬਿਨ ਗੁਰ ਪੂਰੇ ਨਾਹੀਂ ਉਧਾਰ, ਬਿਨ ਗੁਰ ਪੂਰੇ ਨਾਹੀਂ ਉਧਾਰ।
ਭਾਈ ਬਿਨਾਂ ਪੂਰੇ ਗੁਰੂ ਦੀ ਸਿੱਖ ਮਤ ਤੋਂ, ਉਹਦੇ ਤੇ ਅਮਲ ਕੀਤੇ ਤੋਂ ਬਿਨਾਂ ਉਧਾਰ ਨਹੀਂ ਹੋ ਸਕਦਾ। ਨਾਨਕ ਹੇ ਭਾਈ ਇਹ ਵਿਚਾਰ ਦੱਸ ਰਿਹਾ ਹੈ, ਆਓ। ਅੱਜ ਗੁਰੂ ਦੀ ਕਿਰਪਾ ਨਾਲ ਸਮਾਂ ਵੀ ਹੈ, ਕਿਉਂਕਿ ਸ਼ਬਦ ਦਾ ਆਕਾਰ ਵੀ ਸੰਖੇਪ ਸੀ ਅਤੇ ਬੜੀ ਛੇਤੀ ਉਹ ਵਿਚਾਰ ਸੰਪੂਰਨ ਹੋਈ। ਹੁਣ ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਹਦੀ ਵਿੱਚ ਵੀ ਹਾਜ਼ਰੀ ਲਵਾਉਣੀ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ।
ਕਿਉਂਕਿ ਇਹ ਵਿਚਾਰ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਦਾਸ ਨੇ ਵੀ ਕਈ ਵਿਦਵਾਨਾਂ ਦੇ ਵਿਚਾਰ ਸੁਣੇ ਨੇ। ਇਹ ਵਾਰ ਰਾਮਕਲੀ ਰਾਗ ਵਿੱਚ ਹੈ, ਇਹ ਸੱਤੇ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਹੈ। ਸੱਤਾ ਬਲਵੰਡ ਕੌਣ ਸਨ? ਇਹ ਗੁਰੂ ਘਰ ਦੇ ਕੀਰਤਨੀਏ ਸਨ। ਲੰਬੀ ਗਾਥਾ ਨਾ ਕਰੀਏ, ਤੋ ਇਹਨਾਂ ਨੇ ਗੁਰੂ ਉਸਤਤ ਵਿੱਚ ਜੋ ਵਾਰ ਉਚਾਰਨ ਕੀਤੀ ਹੈ, ਇਹਦੀਆਂ ਅੱਠ ਪੌੜੀਆਂ ਹਨ। ਅੱਜ ਅਸੀਂ ਪੰਜਵੀਂ ਪੌੜੀ ਦੀ ਵਿਚਾਰ ਕਰ ਰਹੇ, ਜਿਸ ਵਿੱਚ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਜੀਵਨ ਬਾਰੇ, ਉਹਨਾਂ ਦੀ ਪ੍ਰਾਪਤੀ ਬਾਰੇ ਇੱਕ ਇਸ਼ਾਰੇ ਮਾਤਰ ਸੰਕਸ਼ਿਪਤ ਗੱਲ ਹੈ। ਕਿਉਂਕਿ ਜਿਹੜੇ ਕਵੀ ਹੁੰਦੇ ਨੇ ਨਾ, ਉਹਨਾਂ ਦੀ ਗੱਲ ਸਮੁੰਦਰ ਕੁੱਜੇ ਵਿੱਚ ਬੰਦ ਹੁੰਦਾ, ਉਹਨੂੰ ਖੋਲ੍ਹਣਾ ਪੈਂਦਾ। ਸੱਤਾ ਡੂਮ ਜੀ ਕਹਿੰਦੇ ਨੇ ਕਿ ਹੇ ਗੁਰੂ ਅਮਰਦਾਸ, ਸੋ ਟਿੱਕਾ। ਟਿੱਕੇ ਦੇ ਅਰਥ ਵੀ ਬਹੁਤ ਨੇ। ਟਿੱਕਾ ਦਾ ਅਰਥ ਹੈ ਟਿਕਣਾ, ਟਿੱਕਾ ਦਾ ਅਰਥ ਹੈ ਬਿਠਾਉਣਾ, ਟਿੱਕਾ ਦਾ ਅਰਥ ਹੈ ਟਿੱਕਾ ਕੱਢਣਾ, ਕਈ ਅਰਥ। ਆਖਿਆ ਸੋ ਟਿੱਕਾ, ਹੇ ਗੁਰੂ ਅਮਰਦਾਸ ਤੁਹਾਡੇ ਮੱਥੇ 'ਤੇ ਵੀ ਉਹੀ ਨੂਰ ਹੈ। ਸੋ ਟਿੱਕਾ ਸੋ ਬਹਿਣਾ, ਉਹੀ ਬੈਠਣ ਵਾਲਾ ਤੁਹਾਡਾ ਤਖ਼ਤ ਹੈ। ਸੋਈ ਦੀਵਾਨ, ਉਹੀ ਤੁਹਾਡਾ ਦਰਬਾਰ ਕਚਹਿਰੀ ਹੈ। ਭਾਵ ਜੋ ਗੁਰੂ ਅੰਗਦ ਦੇਵ ਜੀ ਦੀ ਸੀ, ਜੋ ਗੁਰੂ ਨਾਨਕ ਦੇਵ ਜੀ ਦੀ ਸੀ। ਅਗਲੀ ਪੰਕਤੀ ਪੜ੍ਹੋਗੇ ਹੋਰ ਗੱਲ ਖੁੱਲ ਜਾਏ।
ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ।
ਇਹਨੂੰ ਸਿੰਘ ਸਾਹਿਬ ਨੇ ਠੀਕ ਪੜਿਆ, ਜਿਵੇਹਾ, ਜੇਵਿਆ ਨਹੀਂ ਕਹਿਣਾ। ਜੇਵਿਆ ਉੱਥੇ ਆਉਂਦਾ ਜਿੱਥੇ ਜੱਜੇ ਨੂੰ ਜੇ ਲਾਵਾਂ ਹੋਵੇ ਵਿਸਿਆਰੀ ਐੜੇ ਨੂੰ, ਜੇਵਣਾ ਹੁੰਦਾ ਕਿਸੇ ਚੀਜ਼ ਨੂੰ ਖਾਣਾ, ਇਹ ਹੈ ਜਵੇਹਾ। ਪਿਉ ਦਾਦੇ ਜਵੇਹਾ, ਜਿਵੇਂ ਅਸੀਂ ਜਿਹੜਾ ਪਿਓ ਦਾ ਪਿਓ ਵੀ ਉਹਨੂੰ ਦਾਦਾ ਕਹਿੰਦੇ ਹਾਂ, ਜਿਹੜਾ ਪਿਓ ਦਾ ਪੁੱਤਰ ਹੋਵੇ ਉਹਨੂੰ ਪੋਤਰਾ ਕਹਿੰਦੇ ਹਾਂ। ਆਖਿਆ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹਨ ਦਾਦਾ, ਗੁਰੂ ਅੰਗਦ ਦੇਵ ਜੀ ਹਨ ਪਿਤਾ ਤੇ ਗੁਰੂ ਅਮਰਦਾਸ ਜੀ ਹਨ ਪੋਤਰੇ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਇਹ ਮੇਰਾ ਪੋਤਰਾ ਹੈ, ਤਾਂ ਇਸ ਤਰ੍ਹਾਂ ਹੀ ਪਿਓ ਦਾਦੇ ਜਿਵੇਹਾ ਪੋਤਰਾ ਪਰਵਾਨ, ਗੁਰੂ ਨਾਨਕ ਦੇਵ ਜੀ ਵਰਗੇ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੇ ਵਰਗੇ, ਉਹਨਾਂ ਦੇ ਦਰੋਂ ਵਰਸਾਏ ਹੋਏ ਸ੍ਰੀ ਗੁਰੂ ਅਮਰਦਾਸ ਜੀ ਪੋਤਰੇ ਪਰਵਾਨ ਹਨ, ਪਰਮਾਣਿਕ ਹਨ।
ਜਿਨ ਬਾਸਕ ਨੇਤਰ ਘੱਤਿਆ ਕਰ ਨੇਹੀ ਤਾਣ।
ਇਹ ਗੱਲਾਂ ਬਹੁਤ ਡੂੰਘੀਆਂ ਨੇ। ਜਿਨ ਦੇ ਨੰਨੇ ਨੂੰ ਸਿਆਰੀ ਹੈ, ਜਿਸ ਗੁਰੂ ਅਮਰਦਾਸ ਜੀ ਨੇ, ਬਾਸਕ ਇੱਕ ਨਾਗ ਦਾ ਨਾਮ ਹੈ, ਕਹਿੰਦੇ ਨੇ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਸੀ, ਉਹਨਾਂ ਨੇ ਸੁਮੇਰ ਪਰਬਤ ਦਾ ਮਧਾਣਾ ਬਣਾਇਆ, ਇਹ ਖਿਆਲ ਹੈ। ਔਰ ਬਾਸ਼ਕ ਨਾਗ ਦਾ ਨੇਤਰਾ, ਉਹ ਜਿਹੜਾ ਬੀਬੀਆਂ ਮਧਾਣੀ ਖਿੱਚਣ ਲਈ ਬਣਾਉਂਦੀਆਂ ਨੇ, ਉਹਨੂੰ ਨੇਤਰਾ ਕਹਿੰਦੇ। ਆਖਿਆ ਇਹ ਗੁਰੂ ਅਮਰਦਾਸ ਜੀ, ਤੁਸੀਂ ਇਸ ਮਨ ਰੂਪੀ ਨਾਗ ਨੂੰ, ਬਾਸ਼ਕ ਨੂੰ ਨੇਤਰੇ ਘੱਤਿਆ ਔਰ ਨਹੀਂ ਬਣਾ ਕੇ ਤੁਸੀਂ ਬੜੇ ਜ਼ੋਰ ਦੇ ਨਾਲ ਉਹ ਕਮਾਈ ਕੀਤੀ ਹੈ, ਉਹ ਰਿੜਕਣਾ ਰਿੜਕਿਆ ਹੈ, ਜਿਵੇਂ ਉਹਨਾਂ ਨੇ ਸਮੁੰਦਰ ਰਿੜਕ ਕੇ 14 ਰਤਨ ਕੱਢੇ ਸਨ, ਅਤੇ ਤੁਸੀਂ ਗੁਰੂ ਦੀ ਸੇਵਾ ਕਰਕੇ ਇਸ ਟੇਢੇ ਮਨ ਨੂੰ ਨੇਤਰਾ ਬਣਾ ਕੇ ਐਸਾ ਸਰੀਰ ਰੂਪੀ ਸਮੁੰਦਰ ਰਿੜਕਿਆ ਹੈ ਕਿ ਇਹਦੇ ਵਿੱਚੋਂ ਉਹ ਦੈਵੀ ਗੁਣ ਪੈਦਾ ਕੀਤੇ ਹਨ।
ਜਿਨ ਸਮੁੰਦਰ ਵਿਰੋਲਿਆ ਕਰ ਮੇਰ ਮਧਾਨ।
ਅੱਖਾ ਮੇਰ ਮਧਾਨ, ਮਧਾਨ ਦਾ ਮਤਲਬ ਹੈ ਮਧਾਣੀ, ਸੁਮੇਰ ਪਰਬਤ ਰੂਪੀ ਮਧਾਣੀ, ਇਹ ਜਿਹੜੀ ਸਵੈ ਪੜਚੋਲ ਕਰਨੀ ਹੈ ਨਾ, ਅਸੀਂ ਬਹੁਤ ਘੱਟ ਕਰਦੇ ਹਾਂ ਖਿਮਾ ਕਰਨਾ। ਜੇ ਕਦੇ ਆਪਣੀ ਸਵੈ ਪੜਚੋਲ ਕਰਨ ਦੀ ਜਾਚ ਸਿੱਖਣੀ ਹੋਵੇ ਤੇ ਗੁਰੂ ਅਮਰਦਾਸ ਜੀ ਤੋਂ ਸਿੱਖੋ। ਆ ਪਿਛਲੀ ਵਾਰੀ ਮੈਂ ਇੱਥੇ ਕਥਾ ਕਰਨ ਆਇਆ ਤੇ ਦੋ ਸੰਤ ਉੱਥੇ ਚਰਨ ਗੰਗਾ ਕੋਲ ਮਿਲ ਗਏ ਤੇ ਮੈਂ ਫਤਿਹ ਬੁਲਾਈ, ਕਹਿਣ ਲੱਗੇ ਆਨੰਦ ਸਾਹਿਬ ਪੜ੍ਹਿਆ ਕਰੋ ਆਨੰਦ ਸਾਹਿਬ। ਮੈਂ ਆਪਣੇ ਮਨ 'ਚ ਕਿਹਾ ਮੈਂ ਤਾਂ ਰੋਜ਼ ਪੜ੍ਹਦਾ, ਇਹ ਸੰਤਾਂ ਨੇ ਕੋਈ ਖਾਸ ਗੱਲ ਕਹੀ ਹੈ। ਜਦੋਂ ਮੈਂ ਵਿਚਾਰ ਕੀਤੀ ਤੇ ਮੈਨੂੰ ਸਮਝ ਆ ਗਈ ਕਿ ਆਨੰਦ ਸਾਹਿਬ 'ਚ ਕੀ ਲਿਖਿਆ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਆਨੰਦ ਸਾਹਿਬ ਪੜ੍ਹਨ ਦਾ ਮਤਲਬ ਇਹ ਹੈ, ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋ ਤਰੀ, ਇਹ ਸਰਵਣੋ ਮੇਰੇ ਹੋ ਸੱਚੇ ਸੁਣਨੇ ਨੂੰ ਬਿਠਾਏ। ਸੱਚਮੁੱਚ ਗੁਰੂ ਅਮਰਦਾਸ ਜੀ ਨੇ ਐਸਾ ਰਿੜਕਣਾ ਰਿੜਕਿਆ ਕਿ ਉਹਨਾਂ ਨੇ ਆਪਣੇ ਅੰਦਰੋਂ ਉਹ ਦੈਵੀ ਗੁਣ ਪੈਦਾ ਕਰ ਲਏ। ਇਸੇ ਲਈ ਭੱਟ ਸਾਹਿਬਾਨ ਨੇ ਕਿਹਾ ਹੈ, ਹੇ ਗੁਰੂ ਅਮਰਦਾਸ ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ,
ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ।
ਤੋ ਸਤਾ ਡੂੰਗ ਜੀ ਕਹਿੰਦੇ ਨੇ, ਹੇ ਗੁਰੂ ਅਮਰਦਾਸ ਤੁਸੀਂ ਐਸਾ ਰਿੜਕਣਾ ਰਿੜਕਿਆ, ਜਿਨ ਬਾਸਕ ਨੇਤਰੈ ਕੱਤਿਆ ਕਰ ਨੇਹੀ ਤਾਣ। ਅੱਗੇ ਚੱਲੋ।
ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ।
ਸੱਚਮੁੱਚ ਸਾਧ ਸੰਗਤ, ਇਸ ਸਰੀਰ ਨੂੰ ਰਿੜਕਣਾ, ਇਹਦੀ ਪੜਚੋਲ ਕਰਨੀ ਕੋਈ ਸਿੱਖੇ ਤੇ ਗੁਰੂ ਅਮਰਦਾਸ ਜੀ ਕੋਲੋਂ ਸਿੱਖੇ, ਜਿਨ੍ਹਾਂ ਨੇ ਆਪਣੇ ਮਨ ਨੂੰ ਮਦਾਣਾ ਬਣਾ ਕੇ ਇਸ ਸਰੀਰ ਨੂੰ ਰਿੜਕਿਆ ਤੇ ਆਪਣੇ ਸਰੀਰ ਨਾਲ ਆਪ ਗੱਲਾਂ ਕੀਤੀਆਂ ਤੇ ਸਾਨੂੰ ਜਾਚ ਸਿਖਾਈ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਅਸੀਂ ਲੋਕਾਂ ਦੀਆਂ ਲਿਸਟਾਂ ਬਣਾਈ ਫਿਰਦੇ ਹਾਂ, ਫਲਾਣੇ ਨੇ ਉਹ ਕੀਤਾ ਉਹ, ਆਪਣੇ ਬਾਰੇ ਕੱਖ ਵੀ ਨਹੀਂ ਕਰਦੇ। ਗੁਰੂ ਅਮਰਦਾਸ ਜੀ ਕਹਿੰਦੇ ਨੇ ਆਪਣੀ ਪੜਚੋਲ ਕਰੋ, ਜਿਸ ਦਿਨ ਆਪਣੀ ਪੜਚੋਲ ਕਰੋਗੇ ਫਿਰ ਤੁਹਾਡੇ ਅੰਦਰ ਦੈਵੀ ਗੁਣ ਪੈਦਾ ਹੋਣ।
14 ਰਤਨ ਨਿਕਾਲੇ ਹਨ ਕੀਤੋ ਨਚਾ ਨਾਨ।
14 ਰਤਨ ਕਹੇ ਜਾਂਦੇ ਆ ਕਿਉਂਕਿ ਮਿਸਾਲ ਦੇਣ ਵਾਸਤੇ ਨਾ, ਉਹ ਜਿਹੜੀ ਪ੍ਰਚਲਿਤ ਗੱਲ ਹੋਵੇ ਉਹਦਾ ਹਵਾਲਾ ਦੇਣਾ ਪੈਂਦਾ। ਜਿਵੇਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਨੂੰ ਰਿੜਕ ਕੇ 14 ਰਤਨ ਕੱਢੇ, ਹੈ ਸਾਡੇ ਅੰਦਰ ਵੀ ਸਭ ਕੁਝ ਪਰ ਅਸੀਂ ਭੁੱਲੇ ਫਿਰਦੇ। ਬਾਣੀ ਰੋਜ਼ ਸਾਨੂੰ ਕਹਿੰਦੀ ਹੈ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ। ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਧਿਆਨ ਹੀ ਨਹੀਂ ਦੇ ਰਹੇ, ਅਸੀਂ ਤਾਂ ਨਸ਼ੇ ਖਾ ਕੇ ਸ਼ਰਾਬਾਂ ਪੀ ਕੇ ਚਿੱਟੇ ਵਰਤ ਕੇ ਬੇੜਾ ਗਰਕ ਕਰ ਰਹੇ ਹਾਂ। ਨਹੀਂ ਨਹੀਂ, ਗੁਰੂ ਅਮਰਦਾਸ ਜੀ ਨੇ ਗੁਰੂ ਦੀ ਸੇਵਾ ਕਰਕੇ 14 ਰਤਨ ਨਿਕਾਲਿਓ ਕਰ ਮੇਰ ਮਦਾ।
ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ।
ਸਵਾਰੀ ਵਾਸਤੇ ਤੁਸੀਂ ਸਹਿਜ ਦਾ ਘੋੜਾ ਕੀਤਾ, ਹੁਣ ਇਹ ਮਿਸਾਲ ਹੈ, ਇਹਨੂੰ ਤਸ਼ਬੀਹ ਦੇਣਾ ਕਹਿੰਦੇ ਨੇ। ਘੋੜਾ ਸਵਾਰੀ ਵਾਸਤੇ ਹੁੰਦਾ, ਸਹਿਜ ਦਾ ਆਤਮਕ ਅਡੋਲਤਾ ਦਾ ਤੁਸੀਂ ਘੋੜਾ ਬਣਾਇਆ ਤੇ ਉਹਦੇ ਉੱਤੇ ਤੁਸੀਂ ਜਤ ਕੀਓ ਪਲਾਣ। ਹੁਣ ਕਿਉਂਕਿ ਘੋੜੇ ਵਿਰਲੇ ਵਿਰਲੇ ਰੱਖਦੇ ਨੇ ਪਰ ਫਿਰ ਵੀ ਤੁਹਾਨੂੰ ਪਤਾ ਘੋੜੇ ਦੀ ਕਾਠੀ ਨੂੰ ਪਲਾਣ ਕਹਿੰਦੇ ਨੇ, ਉਹਦੇ ਥੱਲੇ ਇੱਕ ਹੋਰ ਵਿਛਾਇਆ ਜਾਂਦਾ। ਕਹਿਣ ਦਾ ਮਤਲਬ ਤੁਸੀਂ ਜਤ ਨੂੰ ਪਲਾਣ ਬਣਾਇਆ। ਘੋੜਾ ਕੀਤੋ ਸਹਿਜ ਦਾ ਜਤ ਕੀ ਉਹ ਪਲਾਣ। ਜਤ ਕੀ ਹੈ? ਇਹਨਾਂ ਇੰਦਰੀਆਂ ਨੂੰ ਭੈੜੇ ਪਾਸੇ ਜਾਣ ਤੋਂ ਰੋਕਣਾ, ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਜੀਭਾਂ ਨੂੰ, ਇਹਨਾਂ ਸਾਰਿਆਂ ਨੂੰ ਰੋਕ ਲੈਣਾ, ਇਹ ਜਤ ਹੈ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ।
ਧਨਕ ਚੜਾਇਓ ਸੱਤ ਦਾ ਜਸ ਹੰਦਾ ਬਾਣ।
ਤੁਸੀਂ ਸੱਤ, ਹੁਣ ਗੁਰਬਾਣੀ ਚ ਸੱਤ ਵੀ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਸੱਤ ਹੈ ਸੱਸਾ ਤੱਤਾ ਮੁਕਤਾ ਸੱਤ, ਇੱਕ ਹੈ ਸੱਤ ਤੱਤੇ ਨੂੰ ਔਂਕਣ ਨਾਲ, ਇੱਕ ਸੱਤ ਹੈ ਤੱਤੇ ਨੂੰ ਸਿਆਰੀ ਨਾਲ। ਉਚਾਰਨ ਤਿੰਨਾਂ ਦਾ ਸੱਤ ਹੈ ਪਰ ਜਿਹੜਾ ਸੱਤ ਤੱਤਾ ਮੁਕਤਾ ਹੈ ਉਹ ਆਮ ਤੌਰ ਤੇ ਗਿਣਤੀ ਦਾ ਸੱਤ ਹੈ ਤੇ ਜਿਹੜਾ ਸੱਤ ਤੱਤੇ ਨੂੰ ਔਂਕਣ ਵਾਲਾ ਉਹ ਆਚਰਨ ਕਰੈਕਟਰ ਵਾਸਤੇ ਦਾਨ ਵਾਸਤੇ ਹੈ ਤੇ ਜਿਹੜਾ ਸੱਤ ਤੱਤੇ ਨੂੰ ਸਿਆਰੀ ਵਾਲਾ ਉਹ ਸੱਤਿਆ ਵਾਸਤੇ ਹੈ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਆਖਿਆ ਤੁਸੀਂ ਸੱਤ ਦਾ ਉੱਚੇ ਆਚਰਨ ਕਰੈਕਟਰ ਦਾ ਬਾਣ ਬਣਾਇਆ ਹੈ ਔਰ ਘੋੜਾ ਕੀਤਾ ਸਹਿਜ ਦਾ ਜਸ ਜਤ ਕੀਓ ਪਲਾਣ। ਅੱਗੇ ਜੀ ਧਨਕ ਚੜਾਇਓ, ਧਨਕ ਚੜਾਇਓ ਸੱਤ ਦਾ। ਇੱਥੇ ਸੱਤ ਦਾ ਤੱਤੇ ਦਾ ਔਂਕੜ ਹਟ ਗਿਆ ਕਿਉਂਕਿ ਨਾਲ ਦਾ ਆ ਗਿਆ, ਸੰਬੰਧਕੀ ਆ ਜਾਣ ਕਰਕੇ ਔਂਕੜ ਹਟ ਗਿਆ। ਤੁਸੀਂ ਉੱਚੇ ਆਚਰਨ ਕਰੈਕਟਰ ਦਾ ਧਨਸ਼ਮਾਨ ਬਣਾਇਆ ਤੇ ਇਹੋ ਜਿਹੇ ਸੂਰਮੇ ਤੁਸੀਂ ਹੋ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਸਿੱਖਿਆ ਨੂੰ ਤੁਸੀਂ ਜਸ ਰੂਪੀ ਤੀਰ ਕਮਾਨ ਬਣਾਇਆ ਹੈ।
ਕਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ।
ਕਲ ਦੇ ਲੱਲੇ ਨੂੰ ਸਿਆਰੀ ਕਲਯੁਗ ਦੇ ਅੰਦਰ ਧੂ ਅੰਧਾਰ, ਧੂ ਅੰਧਾਰ ਦਾ ਮਤਲਬ ਘੋਰ ਅੰਧੇਰਾ ਸੀ ਪਰ ਤੁਸੀਂ ਇਸ ਅੰਧੇਰੇ ਵਿੱਚ ਰੋਸ਼ਨੀ ਕਰਨ ਲਈ ਕਿਰਨਾਂ ਵਾਲੇ ਸੂਰਜ ਬਣ ਕੇ ਉਤਰੇ। ਤੁਹਾਡਾ ਜੀਵਨ, ਤੁਹਾਡੀ ਕੀਤੀ ਹੋਈ ਸੇਵਾ, ਤੁਹਾਡੀ ਕੀਤੀ ਹੋਈ ਕਮਾਈ ਸਾਡੇ ਕਲਯੁਗੀ ਜੀਵਾਂ ਵਾਸਤੇ ਇਸ ਤਰ੍ਹਾਂ ਜਿਵੇਂ ਹਨੇਰੇ ਵਿੱਚ ਸੂਰਜ ਦਾ ਪ੍ਰਕਾਸ਼ ਹੁੰਦਾ ਹੈ।
ਸਤੋ ਖੇਤ ਜਮਾਇਓ ਸਤੋ ਸ਼ਾਵਾਨ।
ਆਖਿਆ ਤੁਸੀਂ ਸਤੋ ਸੱਚੇ ਕਰੈਕਟਰ ਤੋਂ ਇੱਕ ਨਵੀਂ ਖੇਤੀ ਪੈਦਾ ਕੀਤੀ ਹੈ, ਉਸੇ ਦਾ ਛਾਵਾਨ ਰਾਖੀ ਕੀਤੀ ਹੈ, ਇਹ ਤੁਹਾਡੇ ਸ਼ੁਭ ਗੁਣਾਂ ਦੀ ਬਾਤ ਹੈ। ਸਤਸੰਗਤ, ਮੈਂ ਸਮਝਦਾ ਕਿ ਜਗਿਆਸੂ ਚਾਹੁੰਦੇ ਨੇ ਕਿ ਹੋਰ ਖੋਲਿਆ ਜਾਏ, ਹੋਰ ਖੋਲਿਆ ਜਾਏ, ਪਰ ਸਮਾਂ ਜੋ ਹੈ ਉਹ ਸਾਡਾ ਸਾਥ ਨਹੀਂ ਦਿੰਦਾ। ਆਖਿਆ ਤੁਸੀਂ ਆਪਣੇ ਜੀਵਨ ਨੂੰ ਗੁਰੂ ਮਹਾਰਾਜ ਦੇ ਦੱਸੇ ਹੋਏ ਰਾਹ 'ਤੇ ਤੋਰ ਕੇ ਐਸੀ ਖੇਤੀ ਪੈਦਾ ਕੀਤੀ ਹੈ, ਐਸੀ ਉਹਦੀ ਰਖਵਾਲੀ ਕੀਤੀ ਹੈ ਕਿ ਤੁਹਾਡੀ ਜੈ ਜੈਕਾਰ ਹੋ ਗਈ ਹੈ।
ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ।
ਕਿਉਂਕਿ ਗੁਰੂ ਅਮਰਦਾਸ ਜੀ ਨੇ ਜਿੱਥੇ ਪਹਿਲੇ ਸੰਗਤ ਸੀ ਫਿਰ ਨਾਲ ਪੰਗਤ ਜੋੜੀ ਅਤੇ ਹਦਾਇਤ ਕੀਤੀ ਕਿ ਪਹਿਲੇ ਪੰਗਤ ਪਾਸੇ ਸੰਗਤ। ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਇਹ ਬੜੇ ਉੱਤਮ ਪਦਾਰਥ ਨੇ, ਇਹਨਾਂ ਦੀ ਨਿਤਾ ਪ੍ਰਤੀ ਤੁਹਾਡੀ ਰਸੋਈ ਵਿੱਚ ਵਰਤੋਂ ਹੁੰਦੀ ਹੈ।
ਚਾਰੇ ਕੁੰਡਾਂ ਸੁੱਜੀ ਓਸ ਮਨ ਮਹਿ ਸ਼ਬਦ ਪ੍ਰਵਾਨ।
ਆਖਿਆ ਚਾਰੇ ਕੁੰਡਾਂ ਸੁੱਜੀ ਓਸ, ਹੁਣ ਇੱਕ ਬੜੀ ਡੂੰਘੀ ਗੱਲ ਹੈ। ਚਾਰੇ ਕੁੰਡਾਂ ਦਾ ਮਤਲਬ ਚੌਂ ਕੁੰਟਾਂ, ਚੌਂ ਕੁੰਟਾਂ ਵਿੱਚ ਤੁਹਾਨੂੰ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ।
ਆਵਾ ਗਾਉਣ ਨਿਵਾਰਿਓ ਕਰ ਨਦਰ ਨੀਸਾਨ।
ਆਖਿਆ ਆਪਣੀ ਮਿਹਰ ਦੀ ਨਜ਼ਰ ਕਰਕੇ ਜਿਨ੍ਹਾਂ ਨੇ ਤੁਹਾਡੀ ਸਿੱਖਿਆ ਨੂੰ ਅਪਣਾਇਆ ਉਹਨਾਂ ਦਾ ਤੁਸੀਂ ਆਵਾ ਗਾਉਣ ਜੰਮਣ ਮਰਨ ਖਤਮ ਕਰ ਦਿਓ।
ਅਵਤਾਰਿਆ ਅਵਤਾਰ ਲੈ ਸੋ ਪੁਰਖ ਸੁਜਾਨ।
ਅਵਤਾਰਿਆ ਦਾ ਮਤਲਬ ਹੈ ਜਨਮ ਲਿਆ, ਐਸੇ ਤੁਸੀਂ ਸੰਸਾਰ ਵਿੱਚ ਆਏ ਹੋ, ਐਸੇ ਸੁਜਾਨ ਪੁਰਖ ਬਣੇ ਹੋ ਕਿ ਤੁਹਾਡੀ ਇੱਕ ਇੱਕ ਬਾਣੀ ਦੀ ਪੰਗਤੀ ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਜੇ ਸਿੱਖ ਬਣਨਾ ਹੋਵੇ ਤਾਂ ਕਿਵੇਂ ਬਣੀਦਾ, ਜੇ ਸੇਵਾ ਕਰਨੀ ਹੋਵੇ ਤਾਂ ਕਿਵੇਂ ਕਰੀਦੀ ਹੈ।
ਝੱਖੜ ਵਾਓ ਨਾ ਡੋਲਈ ਪਰਬਤ ਮੇਰਾਨ।
ਮੇਰ ਕਹਿੰਦੇ ਨੇ ਪਰਬਤ ਨੂੰ, ਸੁਮੇਰ ਪਰਬਤ ਵੱਡਾ ਪਰਬਤ। ਆਖਿਆ ਤੁਸੀਂ ਉਹ ਪਰਬਤ ਹੋ, ਅਡੋਲ ਹੋ, ਜਿਹੜੇ ਤੁਸੀਂ ਝੱਖੜ ਵਾ ਨਾਲ ਡੋਲਦੇ ਨਹੀਂ। ਭਾਵੇਂ ਕਿੰਨੀਆਂ ਹਨੇਰੀਆਂ ਚੱਲ ਜਾਣ, ਪਹਾੜ ਕਦੇ ਡੋਲਿਆ ਨਹੀਂ ਕਰਦਾ, ਤੁਸੀਂ ਵੀ ਐਸੇ ਅਡੋਲ ਹੋ।
ਜਾਣੈ ਬਿਰਥਾ ਜੀ ਕੀ ਜਾਣੀ ਹੋ ਜਾਣ।
ਤੁਸੀਂ ਅੰਤਰਜਾਮੀ ਹੋ, ਜਾਣੋ ਬਿਰਥਾ ਜੀ ਕੀ, ਸਭ ਦੇ ਅੰਦਰ ਦੀ ਪੀੜਾ ਨੂੰ ਮੁਸ਼ਕਲ ਨੂੰ ਜਾਣਦੇ ਹੋ।
ਕਿਆ ਸਾ ਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਖੜ ਸੁਜਾਨ।
ਇਹ ਸੱਚੇ ਪਾਤਸ਼ਾਹ ਸੱਤਾ ਜੀ ਕਹਿੰਦੇ ਨੇ ਮੇਰੀ ਸਮਰਥਾ ਨਹੀਂ, ਮੈਂ ਤੁਹਾਡੀ ਕਿੰਨੀ ਕੁ ਸਿਫਤ ਕਰਾਂ, ਥੋੜੀ ਹੈ, ਤੁਸੀਂ ਬੜੇ ਸੁਗੜ, ਤੁਸੀਂ ਬੜੇ ਸੁਜਾਨ ਹੋ।
ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ।
ਆਖਿਆ ਜੋ ਦਾਨ ਤੁਸੀਂ ਪ੍ਰਸੰਨਤਾ ਨਾਲ ਮੇਰੀ ਝੋਲੀ ਵਿੱਚ ਪਾਓਗੇ ਸੱਤੇ ਵਾਸਤੇ, ਇਹ ਉਹਨਾਂ ਦਾ ਨਾਮ ਹੈ ਸੱਤਾ ਜੀ, ਕਹਿੰਦੇ ਮੈਨੂੰ ਉਹੀ ਦਾਨ ਬੜਾ ਫਲੀਭੂਤ ਹੋਵੇਗਾ।
ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ।
ਆਖਿਆ ਤੁਹਾਡੇ ਸਿਰ ਉੱਤੇ ਗੁਰੂ ਨਾਨਕ ਸਾਹਿਬ ਜੀ ਵਾਲਾ ਉਹ ਛਤਰ ਚੁਰ ਰਿਹਾ ਹੈ ਔਰ ਉਮਤ ਹੈਰਾਨ, ਸਾਰੀ ਸਿੱਖ ਸੰਗਤ ਬੜੀ ਹੈਰਾਨ ਹੈ ਕਿ ਉਹ ਗੁਰੂ ਅਮਰਦਾਸ ਜਿਹੜੇ ਕੱਲ ਗੁਰੂ ਘਰ ਵਿੱਚ ਪਾਣੀ ਢੋਂਦੇ ਸੇਵਾ ਕਰਦੇ, ਜਿਨ੍ਹਾਂ ਨੂੰ ਲੋਕ ਅਮਰੂ ਨਥਾਵਾਂ ਕਹਿੰਦੇ ਸਨ, ਅੱਜ ਤੁਸੀਂ ਨਿਮਾਣਿਆਂ ਦੇ ਮਾਣ ਬਣ ਗਏ ਹੋ, ਸਾਰੀ ਉਮਤ ਹੈਰਾਨ ਹੋ ਰਹੀ।
ਸੋ ਟਿੱਕਾ ਸੋ ਬਹਿਣਾ ਸੋਈ ਦੀਬਾਨ।
ਆਖਿਆ ਇਹ ਬਖਸ਼ਿਸ਼ ਉਸੇ ਨੂੰ ਹੁੰਦੀ ਹੈ ਜਿਹੜਾ ਇਸ ਦੇ ਲਾਇਕ ਹੋਵੇ। ਤੋ ਸੱਚਮੁੱਚ ਸੱਤਾ ਬਲਵੰਡ ਜੀ ਨੇ ਇਸ ਵਾਰ ਦੀਆਂ ਪੌੜੀਆਂ ਦੇ ਅੰਦਰ ਕਮਾਲ ਕਰ ਦਿੱਤੀ ਹੈ ਕਿ ਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਤੇ ਕਮਾਈ ਨੂੰ ਸਮੁੰਦਰ ਕੁੱਜੇ ਵਿੱਚ ਬੰਦ ਕਰਕੇ ਦੱਸਿਆ ਹੈ।
ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ।
ਆਖਿਆ ਸੱਚਮੁੱਚ ਜਿਵੇਂ ਪਿਤਾ ਗੁਰੂ ਨਾਨਕ ਪਾਤਸ਼ਾਹ, ਦਾਦਾ ਗੁਰੂ ਨਾਨਕ ਸਾਹਿਬ ਜੀ ਸਨ, ਜਿਵੇਂ ਗੁਰੂ ਅੰਗਦ ਦੇਵ ਜੀ ਪਿਤਾ ਸਨ, ਤੁਸੀਂ ਪੋਤਰੇ ਗੁਰੂ ਅਮਰਦਾਸ ਜੀ ਵੀ ਪ੍ਰਮਾਣਿਕ ਹੋ। ਲਓ ਸਾਧ ਸੰਗਤ, ਇਹ ਸੀ ਲੜੀਵਾਰ ਵਿਚਾਰ। ਇਹ ਮੈਂ ਸਮਝਦਾ ਕਿ ਸਮਾਂ ਬਹੁਤ ਚਾਹੀਦਾ ਇਹਨੂੰ ਇੱਕ ਇੱਕ ਚੀਜ਼ ਨੂੰ ਰਿੜਕਣ ਲਈ, ਪਰ ਸਮੇਂ ਵਿੱਚ ਰਹਿੰਦਿਆਂ ਆਪਾਂ ਇੱਥੇ ਸਮਾਪਤੀ ਕੀਤੀ ਹੈ। ਤੋ ਪਿਓ ਦਾਦੇ ਜਿਵਿਆ ਪੋਤਰਾ ਪਰਵਾਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਕੱਲ ਦਾ ਦਿਨ ਹੋਰ ਗੁਰੂ ਪਾਤਸ਼ਾਹ ਨੇ ਸੇਵਾ ਬਖਸ਼ੀ ਹੈ, ਫਿਰ ਅਗਲੇ ਵਿਚਾਰ ਕਰਾਂਗੇ। ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਰਾ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।